ਹਾਲਾਤ ਉਚਾਰ ਜਿਹੜੇ ਤੇਰੀ ਦਲੀਜ ਤੇ ਚੁੱਕਦੇ ਨੇ ਮੁੜ ਕੇ ਉਹਨਾਂ ਨੂੰ ਆਸਾਂ ਦਾ ਬੂਰ ਲੱਗਦਾ ਤੇ ਬੂਟੇ ਜ਼ਿੰਦਗੀ ਦੇ ਜਿਹੜੇ ਫਿਰ ਸੁੱਕਦੇ ਨੇ ਹੋ ਜੀਵਨ ਲੈਰ ਫਿਰ ਉਹਨਾਂ ਚੋਂ ਹੋਏ ਪੈਦਾ ਤੇ ਸੋਮੇ ਧਰਮ ਦੇ ਜਿਹੜੇ ਫਿਰ ਸੁੱਕਦੇ ਨੇ ਤੇਰੇ ਦਰ ਉੱਤੇ ਜੋ ਜਾ ਕੇ ਕਰੇ ਸਜਦਾ ਤੇ ਪੈਂਡੇ ਉਹਦੇ ਚੁਰਾਸੀ ਦੇ ਮੁੱਕਦੇ ਨੇ
ਜੀ ਕੀਤੀ ਮਿਹਰ ਦੀ ਨਿਗਾਹ ਜਦ ਸਤਿਗੁਰਾਂ ਨੇ ਤੇ ਬਾਣੀ ਤਾਂ ਇਸ ਜੱਗ ਤੇ ਆਈਏ ਜੀ ਸੜਦੇ ਬਲ ਦੇ ਇਸ ਸੰਸਾਰ ਅੰਦਰ ਤੇ ਠੰਡ ਆਣ ਕੇ ਇਹਨੇ ਵਰਤਾਈਏ ਜੀ ਬਾਣੀ ਰੋਗ ਗਵਾਉਂਦੀ ਹੈ ਰੋਗੀਆਂ ਦੇ ਤੇ ਸਭਨਾ ਵਾਸਤੇ ਵੱਡੀ ਦਵਾਈ ਏ ਜੀ ਦੁੱਖ ਦਰਦ ਅਣਖੀਲੇ ਸਭ ਨੱਠ ਜਾਂਦੇ ਤੇ ਬਾਣੀ ਜਿਸ ਥਾਂ ਤੇ ਜਾਂਦੀ ਗਾਈਏ ਜੀ ਬਾਣੀ ਹੈ ਤੁਰ ਕੀ ਬਾਣੀ ਸਗਲੀ ਚਿੰਤ ਮਟਾਵੇ ਊਚ ਨੀਚ ਤੇ ਜਾਤ ਪਾਤ ਦੇ ਝਗੜੇ ਕੁੱਲ ਮਕਾਵੇ ਇਹ ਬਾਣੀ ਹੈ ਹੋ ਨੀਚ ਤੇ ਜਾਤ ਪਾਤ ਦੇ ਝਗੜੇ ਕੁੱਲ ਮਕਾਵੇ ਇਹ ਬਾਣੀ ਹੈ ਹੋ ਪੜ੍ਹ ਕੇ ਗੁਰਬਾਣੀ ਨੂੰ ਬੰਦਿਆ ਜੀਵਨ ਸਫਲ ਬਣਾ ਲੈ। ਗੁਰ ਕੇ ਸਿੱਖਾਂ ਬਚਨ ਗੁਰੂ ਦੇ ਮਨ ਦੇ ਵਿੱਚ ਵਸਾ ਲੈ। ਉਸ ਦੀ ਬਣੂ ਦਲੇਰ ਜ਼ਿੰਦਗੀ ਜੋ ਪ੍ਰਭ ਕੇ ਗੁਣ ਗਾਵੇ। ਊਚ ਨੀਚ ਤੇ ਜਾਤ ਪਾਤ ਦੇ ਝਗੜੇ ਕੁਲ ਮਕਾਵੇ। ਇਹ ਬਾਣੀ ਹੈ ਹੋ, ਇਹ ਬਾਣੀ ਹੈ ਤੁਰ ਕੀ ਬਾਣੀ, ਸਗਲੀ ਚਿੰਤ ਮਟਾਵੇ। ਊਚ ਨੀਚ ਤੇ ਜਾਤ ਪਾਤ ਦੇ ਝਗੜੇ ਕੁਲ ਮਕਾਵੇ। ਇਹ ਬਾਣੀ ਹੈ ਹੋ।
ਜੁਗ ਜੁਗ ਅਟਲ ਦਸਮ ਪਾਤਸ਼ਾਹੀਆਂ ਦੀ ਜੋਤ, ਸਰਬ ਸੁੱਖਾਂ ਦੇ ਦਾਤੇ, ਨਾਮ ਬਾਣੀ ਦੇ ਬਹੁਤ ਸ਼ਬਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਤ ਅੰਦਰ ਹੈ। ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨ ਲਈ ਚੌਂਕੜੇ ਲਾ ਕੇ ਸੱਜ ਬੈਠੇ ਸਨਮਾਨਯੋਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਵਾਜੇ ਗਰੀਬ ਨਿਵਾਜ ਪਿਆਰੇ ਗੁਰੂ ਖਾਲਸਾ ਸਤਿਸੰਗ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਇੱਕ ਵਾਰੀ ਸਰਬੱਤ ਮਾਈ ਪਾਈ ਆਪਣੀ ਰਸਨਾ ਤੋਂ ਬੁਲੰਦ ਆਵਾਜ਼ ਵਿੱਚ ਕਹੋ, ਸਤਨਾਮ
ਵਾਹਿਗੁਰੂ।
ਵੱਡ ਭਾਗੇ ਹਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹੈ ਆਪ ਨੂੰ ਸੱਜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ 15 ਭਗਤਾਂ ਦੀ ਰਸਨਾ ਤੋਂ ਉੱਠੀ ਹੋਈ ਆਵਾਜ਼ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੱਤਰਿਆਂ ਉੱਤੇ ਅੰਕਿਤ ਕਰਵਾਇਆ, ਉਹਨਾਂ 15 ਭਗਤਾਂ ਵਿੱਚੋਂ ਇੱਕ ਭਗਤ ਰਸਨਾ ਤੋਂ ਉੱਠੀ ਹੋਈ ਆਵਾਜ਼ ਇਹ ਗੱਲ ਕਹਿੰਦੀ ਹੈ, ਕਬੀਰ ਇਹ ਕੜੀ ਆਦਿ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ ਵਿੱਚੋਂ ਅੱਧੀ ਘੜੀ, ਉਹਦੇ ਵਿੱਚੋਂ ਅੱਧੀ ਘੜੀ ਗੁਰੂ ਦਾ ਸੰਗਤ ਹੋ ਜਾਏ, ਗੁਰੂ ਦਾ ਸੰਗ ਹੋ ਜਾਏ ਅਤੇ ਉਹ ਭਗਤ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਉਹ ਗੁਜ਼ਾਰੀਆਂ ਹੋਈਆਂ ਘੜੀਆਂ ਜਿਹੜੀਆਂ ਨੇ ਉਹ ਸਫਲੀਆਂ ਹੋ ਜਾਂਦੀਆਂ ਹਨ। ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਬੋਲ ਪੜ ਰਿਹਾ ਸਾਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖ ਜਨਮ ਵੱਲੇ ਇਸ਼ਾਰਾ ਕਰਕੇ ਆਪਣੀ ਰਸਨਾ ਤੋਂ ਕੁਝ ਫਰਮਾਨ ਕੀਤਾ ਹੈ। ਮੇਰੇ ਹਜ਼ੂਰ ਕਹਿੰਦੇ ਨੇ, ਅਵਰ ਯੋਨ ਤੇਰੀ ਪਨਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੇ ਮਨੁੱਖ ਹੈ, ਜਿਹੜੀਆਂ 84 ਲੱਖ ਜੂਨਾਂ ਨੇ, ਤੂੰ ਉਸ 84 ਲੱਖ ਜੂਨ ਦਾ ਸਰਦਾਰ ਹੈ ਅਤੇ ਬਾਕੀ ਜਿੰਨੀਆਂ ਵੀ ਜੂਨਾਂ ਨੇ ਉਹ ਸਾਰੀਆਂ ਤੇਰੀਆਂ ਪਾਣੀ ਭਰਨ ਹਾਰੀਆਂ। ਮੰਨ ਲਓ ਜਿਹੜੇ ਸ਼ਬਦ ਜਿਹੜੇ ਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੀ ਰਸਨਾ ਤੋਂ ਕਹੇ, ਜੇ ਕੋਈ ਸਾਡੇ ਉੱਤੇ ਸਵਾਲ ਕਰਕੇ ਪੁੱਛ ਲਵੇ ਕਿ ਅਸੀਂ 84 ਲੱਖ ਜੂਨ ਦੇ ਸਰਦਾਰ ਕਿਵੇਂ, ਫਿਰ ਅਸੀਂ ਆਪਣੀ ਰਸਨਾ ਤੋਂ ਜਿਹੜਾ ਜਵਾਬ ਦਿੰਦੇ ਹਾਂ ਉਹ ਸੁਭਾਵਿਕ ਹੀ ਸਾਡੇ ਸਾਰਿਆਂ ਦੀ ਜ਼ਬਾਨ ਉੱਤੇ ਹੈ। ਅਸੀਂ ਇਹ ਗੱਲ ਕਹਿੰਦੇ ਕਿ ਜੋ ਕੁਝ ਅਸੀਂ ਆਪਣੇ ਸਰੀਰ ਉੱਤੇ ਪਹਿਣਦੇ ਹਾਂ ਨਾ, 84 ਲੱਖ ਜੂਨ ਵਿੱਚੋਂ ਕੋਈ ਜੀਵ ਜੰਤੂ ਪਸ਼ੂ ਪਰਿੰਦਾ ਆਪਣੇ ਸਰੀਰ ਉੱਤੇ ਨਹੀਂ ਪਹਿਣਦਾ। ਮੰਨ ਲਓ ਜੇ ਸਾਡੀ ਪਹਿਨਣ ਨਾਲ ਸਰਦਾਰੀ ਹੈ, ਜਿਹੜਾ ਸਾਡੇ ਮੁਕਾਬਲੇ ਉੱਤੇ ਪੈਦਾ ਹੋਇਆ ਉਹ ਪਹਿਨਦਾ ਹੀ ਨਹੀਂ, ਫਿਰ ਸਾਡੀ ਇਸ ਪਹਿਨਣ ਨਾਲ ਕੋਈ ਸਰਦਾਰੀ ਨਹੀਂ। ਯਾਦ ਰੱਖਿਆ, ਜੇ ਮਨੁੱਖ 10 ਨੌਹਾਂ ਦੀ ਕਿਰਤ ਕਮਾਈ ਕਰਦਾ ਹੈ, ਧਨ ਇਕੱਠਾ ਕਰਦਾ ਹੈ, ਬਜਾਜੀ ਦੀ ਦੁਕਾਨ ਤੋਂ ਕੱਪੜਾ ਖਰੀਦਦਾ ਹੈ, ਫਿਰ ਉਸ ਨੂੰ ਟੇਲਰ ਮਾਸਟਰ ਨੂੰ ਸਿਉਣ ਵਾਸਤੇ ਦਿੱਤਾ ਜਾਂਦਾ ਹੈ, ਅਸੀਂ ਉਹਦੀ ਮਿਹਨਤ ਦੇ ਕੇ ਫਿਰ ਉਹ ਕੱਪੜਾ ਲੈ ਕੇ ਆਪਣੇ ਸਰੀਰ ਉੱਤੇ ਪਾ ਕੇ ਆਪਣੇ ਆਪ ਨੂੰ 84 ਲੱਖ ਜੂਨ ਦੇ ਸਰਦਾਰ ਹੋਣ ਦਾ ਦਾਅਵਾ ਪੇਸ਼ ਕਰਦੇ ਹਾਂ। ਮੰਨ ਲਓ ਜਿਹੜੇ ਜੀਵ ਜੰਤੂ ਪਸ਼ੂ ਪਰਿੰਦੇ ਬਾਕੀ 84 ਲੱਖ ਜੂਨ ਵਿੱਚ ਆਉਂਦੇ, ਉਹ ਤਾਂ ਆਪਣੇ ਸਰੀਰ ਉੱਤੇ ਕੋਈ ਕੱਪੜਾ ਪਹਿਣਦੇ ਹੀ ਨਹੀਂ, ਪਰਮਾਤਮਾ ਵੱਲੋਂ ਦਿੱਤੇ ਹੋਏ ਰੰਗ ਹੀ ਉਹਨਾਂ ਦੀ ਦੇਹ ਦਾ ਸ਼ਿੰਗਾਰ ਬਣਦੇ। ਰੰਗ ਪਰਮਾਤਮਾ ਨੇ ਸਾਨੂੰ ਵੀ ਦਿੱਤਾ ਹੈ। ਮੰਨ ਲਓ ਫਿਰ ਜੇ ਅਸੀਂ ਇਹ ਚੀਜ਼ ਵਿਸ਼ੇਸ਼ ਕਰਕੇ ਕਿਸੇ ਦੇ ਮੁਕਾਬਲੇ ਉੱਤੇ ਆਪਣੇ ਆਪ ਨੂੰ ਸਰਦਾਰ ਬਣਨਾ ਪੈਂਦਾ ਤਾਂ ਕੋਈ ਸਰਦਾਰੀ ਨਹੀਂ। ਮੰਨ ਲਓ ਜੇ ਸਾਡੇ ਉੱਤੇ ਫਿਰ ਸਵਾਲ ਹੋਵੇ, ਜੇ ਪਹਿਨਣ ਦਾ ਸਰਦਾਰੀ ਨਹੀਂ ਤਾਂ ਫਿਰ ਅਸੀਂ ਜਵਾਬ ਦਿੰਦੇ ਹਾਂ ਕਿ ਜੋ ਮਨੁੱਖ ਖਾਂਦਾ ਹੈ ਅਸੀਂ ਸਾਰੇ 84 ਲੱਖ ਜੂਨ ਤੋਂ ਵਧੀਆ ਖਾਂਦੇ ਹਾਂ ਔਰ ਇਸ ਲਈ ਸਾਡੀ ਸਰਦਾਰੀ। ਮੰਨ ਲਓ ਮੈਂ ਸਟੇਜ ਉੱਤੇ ਖਲੋ ਕੇ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ ਕਿ ਮਨੁੱਖ ਦੀ ਖੁਰਾਕ ਵੀ ਜਾਨਵਰਾਂ ਤੋਂ ਚੰਗੀ ਨਹੀਂ, ਅਸੀਂ ਖਾਂਦੇ ਵੀ ਜਾਨਵਰਾਂ ਤੋਂ ਚੰਗਾ ਨਹੀਂ ਹੈ। ਤੁਹਾਡੇ ਹਿਰਦੇ ਅੰਦਰ ਸਵਾਲ ਪੈਦਾ ਹੋਵੇਗਾ ਕਿ ਕੋਈ ਪ੍ਰਮਾਣ ਦੇ ਸਕਦਾ, ਸਿੱਧ ਕਰ ਸਕਦੇ ਕਿ ਸਾਡੀ ਖੁਰਾਕ ਜਾਨਵਰਾਂ ਤੋਂ ਮਾੜੀ। ਇੱਕ ਪ੍ਰਮਾਣ ਅਰਜ ਕਰਕੇ ਫਤਿਹ ਦੇ ਸਿਮਰ ਨਾਲ ਤੁਹਾਡੇ ਕੋਲੋਂ ਅਸੀਸ ਲੈ ਕੇ ਇਤਿਹਾਸ ਦੀ ਵਿਚਾਰ ਆਰੰਭ ਕਰਨੀ ਚਾਹੁੰਦਾ। ਇੱਕ ਬਾਗ ਦਾ ਮਾਲੀ ਆਪਣੇ ਹੱਥਾਂ ਨਾਲ ਫਲਦਾਰ ਬੂਟੇ ਲਾਉਂਦਾ, ਉਹਨਾਂ ਬੂਟਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਬੂਟੇ ਜਵਾਨ ਹੁੰਦੇ ਨੇ, ਉਹਨਾਂ ਬੂਟਿਆਂ ਨੂੰ ਫਲ ਲੱਗਦਾ। ਜਦੋਂ ਉਹ ਫਲ ਪੱਕਦਾ ਹੈ ਮਾਲੀ ਤੋੜਦਾ ਹੈ, ਇੱਕ ਬਾਗ ਅੰਦਰ ਨਿਯਤ ਥਾਂ ਉੱਤੇ ਰੱਖਦਾ, ਉਹਦੀਆਂ ਟੋਕਰੀਆਂ ਸਜਾਈਆਂ ਜਾਂਦੀਆਂ ਨੇ, ਫਿਰ ਉਸ ਨੂੰ ਬਾਜ਼ਾਰ ਵਿੱਚ ਖੜਿਆ ਜਾਂਦਾ, ਫਿਰ ਉਸ ਦੀ ਨਿਲਾਮੀ ਹੁੰਦੀ ਹੈ ਅਤੇ ਉਸ ਨੂੰ ਦੁਕਾਨਦਾਰ ਖਰੀਦਦੇ ਨੇ, ਫਿਰ ਦੁਕਾਨਦਾਰ ਉਸ ਫਲ ਨੂੰ ਖਰੀਦ ਕੇ ਆਪਣੀ ਫੜੀ ਉੱਤੇ ਸਜਾਉਂਦੇ ਨੇ, ਫਿਰ ਉਹ ਫਲ ਸਾਡੀਆਂ ਨਜ਼ਰਾਂ ਵਿੱਚ ਆਉਂਦਾ ਹੈ, ਫਿਰ ਅਸੀਂ ਦੁਕਾਨ ਤੋਂ ਲੈ ਕੇ ਉਸ ਫਲ ਨੂੰ ਖਾਂਦੇ ਹਾਂ। ਪਰ ਯਾਦ ਰੱਖਿਆ, ਜੇ ਕਦੀ ਕਿਸੇ ਜਾਨਵਰ ਨੇ ਨਹੀਂ ਸੋਚਿਆ ਇਸ ਦਰੱਖਤ ਦੀ ਟਾਹਣੀ ਨਾਲ ਫਲ ਪੱਕੇ, ਇਸ ਨੂੰ ਮਾਲੀ ਤੋੜੇ, ਇਹਦੀਆਂ ਟੋਕਰੀਆਂ ਸਜਾਏ, ਇਹਨੂੰ ਬਾਜ਼ਾਰ ਵਿੱਚ ਖੜ੍ਹੇ, ਇਸ ਦੀ ਨਿਲਾਮੀ ਹੋਵੇ, ਇਸ ਨੂੰ ਦੁਕਾਨਦਾਰ ਖਰੀਦਣ, ਉਹ ਇਸ ਨੂੰ ਫੜੀ ਉੱਤੇ ਸਜਾਉਣ ਅਤੇ ਮੈਂ ਫਿਰ ਇਹ ਫਲ ਖਾਵਾਂ, ਅਜੇ ਦਰੱਖਤ ਦੀ ਟਾਹਣੀ ਨਾਲ ਪੱਕਿਆ ਹੋਇਆ ਫਲ ਮਾਲੀ ਦੀਆਂ ਨਜ਼ਰਾਂ ਵਿੱਚ ਪਵੇ ਚਾਹੇ ਨਾ ਪਵੇ, ਦਰੱਖਤ ਦੀ ਟਾਹਣੀ ਤੋਂ ਫਲ ਜਾਨਵਰ ਪਹਿਲਾਂ ਖਾ ਲਿਆ ਕਰਦਾ, ਫਿਰ ਕਿਵੇਂ ਮੰਨ ਲਿਆ ਜਾਏ ਕਿ ਮਨੁੱਖ ਦੀ ਖੁਰਾਕ ਜਾਨਵਰਾਂ ਤੋਂ ਚੰਗੀ। ਫਿਰ ਸਵਾਲ ਪੈਦਾ ਹੋਵੇਗਾ ਸਾਡੀ ਸਰਦਾਰੀ ਕਿਵੇਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਫਰਮਾਨ ਹੈ, ਅਸੀਂ ਰੋਜ਼ ਆਪਣੀ ਰਸਨਾ ਤੋਂ ਪੜ੍ਹਦੇ ਹਾਂ, ਮੇਰੇ ਹਜ਼ੂਰ ਕਹਿੰਦੇ ਨੇ ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ। ਜਿਹੜਾ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਇਹ ਪਰਮਾਤਮਾ ਨਾਲ ਮਿਲਾਪ ਕਰਨ ਵਾਸਤੇ ਹੈ। ਮੈਂ ਸਮਾਜਿਕ ਪ੍ਰਮਾਣ ਦਿਆ ਕਰਦਾ ਹਾਂ, ਸ਼ਾਇਦ ਉਹ ਇਸ ਦੇਸ਼ ਅੰਦਰ ਨਹੀਂ, ਕੋਈ ਮਕਾਨ ਦੀ ਦੁਆਰ ਨਾਲ 10-12 ਡੰਡਿਆਂ ਦੀ ਪੌੜੀ ਲਾ ਕੇ ਉਸ ਮਕਾਨ ਦੀ ਛੱਤ ਉੱਤੇ ਚੜ੍ਹਨਾ ਚਾਹੇ, ਮੰਨ ਲਓ 1-2-4 ਡੰਡੇ ਕਰਦੇ ਆਖਰੀ ਡੰਡੇ ਉੱਤੇ ਚਲੇ ਜਾਏ, ਜੇ ਤਾਂ ਉਸ ਡੰਡੇ ਤੋਂ ਪੈਰ ਸਹੀ ਸਲਾਮਤ ਪੁੱਟਿਆ ਜਾਏ ਅਤੇ ਮਨੁੱਖ ਉਸ ਮਕਾਨ ਦੀ ਛੱਤ ਉੱਤੇ ਪਹੁੰਚ ਜਾਂਦਾ ਹੈ, ਅਤੇ ਜੇ ਉਸ ਪੌੜੀ ਤੋਂ ਫਿਸਲ ਕੇ ਧਰਤੀ ਉੱਤੇ ਡਿੱਗ ਪਏ ਮਨੁੱਖ ਦੇ ਸਰੀਰ ਨੂੰ ਚੋਟ ਆ ਜਾਇਆ ਕਰਦੀ। ਅਸੀਂ ਮਨੁੱਖ ਜਨਮ ਅੰਦਰ 1-1 ਜੂਨ ਦਾ ਡੰਡਾ ਚੜ੍ਹਦੇ ਹੋਏ ਇਹ ਆਖਰੀ ਡੰਡੇ ਉੱਤੇ ਖੜ੍ਹੇ ਹਾਂ, ਜੇ ਗੁਰੂ ਦੇ ਹੁਕਮ ਅੰਦਰ ਰਹਿ ਕੇ ਉਹਦੇ ਬਚਨਾਂ ਦੀ ਪਾਲਣਾ ਕਰਦੇ ਹਾਂ, ਇਸ ਜਨਮ ਦਾ ਪੈਰ ਜਿਹੜਾ ਹੈ ਉਹਦੇ ਹੁਕਮ ਵਿੱਚ ਰਹਿ ਕੇ ਪੁੱਟਿਆ ਗਿਆ ਅੱਗੇ ਹੋਏ ਪਰਮਾਤਮਾ, ਯਾਦ ਰੱਖੀਏ ਜੇ ਮੈਂ ਮਨਮਤ ਲੱਗ ਕੇ ਮਨ ਦੇ ਮਗਰ ਲਾ ਕੇ ਇਸ ਡੰਡੇ ਤੋਂ ਵਾਪਸ ਡਿੱਗ ਪਏ ਤਾਂ ਮਨੁੱਖ ਦਾ ਇਹ ਖਾਤਮਾ। ਉਹਦੇ ਹੁਕਮ ਵਿੱਚ ਰਹਿ ਕੇ ਗੁਰੂ ਦੀ ਗੋਦ ਅੰਦਰ ਸੱਜ ਬੈਠ ਕੇ ਆਪਣੇ ਮਨੁੱਖਾ ਜਨਮ ਦੀ ਸਰਦਾਰੀ ਕਾਇਮ ਕਰ ਰਹੇ ਹੋ। ਆਓ ਆਪਣੀ ਰਸਨਾ ਤੋਂ 2 ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਇਤਿਹਾਸ ਦੀ ਵਿਚਾਰ ਬਿਨੇ ਕਰਨ ਦਾ ਬਲ ਅਤੇ ਉਤਸ਼ਾਹ ਬਖਸ਼ਿਸ਼ ਕਰਨਾ। ਤੁਹਾਡੀ ਉਸ ਫਤਿਹ ਦੇ ਜਾਪ ਵਿੱਚੋਂ ਬਲ ਮਿਲੇਗਾ ਜਿਹਦੇ ਨਾਲ ਤੁਹਾਡੇ ਵੱਢ ਵਡੇਰਿਆਂ ਗੁਰੂ ਸਾਹਿਬਾਨਾਂ ਦੇ ਰਚੇ ਹੋਏ ਇਤਿਹਾਸ ਨੂੰ ਤੁਹਾਡੇ ਪਾਵਨ ਚਰਨਾਂ ਵਿੱਚ ਅਰਜ਼ ਕਰ ਸਕਾਂ। ਹਜ਼ੂਰ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਕੱਲ੍ਹ ਦੇ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਨੂੰ ਛੱਡਿਆ ਸੀ, ਮੁੜ ਤੁਹਾਡੇ ਚਰਨਾਂ ਅੰਦਰ ਇਤਿਹਾਸ ਦੀ ਵਿਚਾਰ ਅਰਜ਼ ਕਰਨੀ ਚਾਹੁੰਦਾ। ਬੇਨਤੀ ਕਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਗੁਲਾਬੇ ਪੰਜਾਬੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ 21 ਪੋਹ ਵਾਲੇ ਦਿਨ ਮਾਛੀਵਾੜੇ ਨਗਰ ਨੂੰ ਛੱਡ ਦਿੱਤਾ। ਮੇਰੇ ਹਜ਼ੂਰ ਉੱਚ ਦਾ ਪੀਰ ਦਾ ਰੂਪ ਧਾਰਨ ਕਰ ਲਿਆ, ਨੀਲੇ ਰੰਗ ਦੇ ਬਸਤਰ ਪਾ ਲਏ ਔਰ ਨੀਲੇ ਰੰਗ ਦਾ ਉਸ ਪਨਕ ਉੱਤੇ ਵਿਛਾਉਣਾ ਕਰ ਲਿਆ, ਨੀਲੇ ਰੰਗ ਦੀ ਚਾਤ ਫਿਰੇ ਡੰਡੇ ਕੱਢ ਕੇ ਪਾਲਕੀ ਦਾ ਰੂਪ ਦੇ ਦਿੱਤਾ ਗਿਆ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸ ਪਛਾਹ ਨੂੰ ਸੁੱਟ ਲਏ ਔਰ ਉੱਤੇ ਨੀਲੇ ਰੰਗ ਦੀ ਚਾਦਰ ਦੀ ਬੁੱਕਲ ਮਾਰ ਲਈ। ਭਾਈ ਦਇਆ ਸਿੰਘ ਅਤੇ ਧਰਮ ਸਿੰਘ, ਮਾਨ ਸਿੰਘ, ਗਨੀ ਖਾਂ ਅਤੇ ਨਬੀ ਖਾਂ ਨੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਛੀਵਾੜੇ ਨਗਰ ਵਿੱਚੋਂ ਚੁੱਕਣ ਅੰਦਰ ਔਰ ਉਹਨਾਂ ਦੀ ਮਦਦ ਕੀਤੀ। ਗਨੀ ਖਾਂ ਅਤੇ ਨਬੀ ਖਾਂ ਅਗਲੇ ਪਾਸਿਓਂ ਪਾਲਕੀ ਨੂੰ ਉਠਾ ਲਿਆ, ਭਾਈ ਧਰਮ ਸਿੰਘ ਅਤੇ ਮਾਨ ਸਿੰਘ ਪਿਛਲੀ ਬਾਹੀ ਲੱਗ ਗਏ ਔਰ ਭਾਈ ਦਇਆ ਸਿੰਘ ਜੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਰ ਉੱਤੇ ਚੌਰ ਕਰਨ ਵਾਸਤੇ ਲੱਗ ਪਿਆ। ਫਾਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਛੀਵਾੜਾ ਨਗਰ ਛੱਡ ਦਿੱਤਾ। ਸਤਿਕਾਰਯੋਗ ਸਾਧ ਸੰਗਤ, ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਾ ਰਹੇ ਸਨ। ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਚੌਰ ਕਰਿਆ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅਜੇ ਥੋੜ੍ਹਾ ਹੀ ਚੱਲੇ ਸਨ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਜਦੋਂ ਭਾਈ ਸੰਗਤ ਸਿੰਘ ਦਾ ਸਿਰ ਤੱਕਿਆ ਸੀ ਕਿ ਇਹ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਹੀਂ, ਜੋ ਮੇਰੀ ਫੌਜ ਕੱਟ ਕੇ ਲੈ ਕੇ ਆਈ ਹੈ ਇਹ ਤਾਂ ਸਿਰ ਭਾਈ ਸੰਗਤ ਸਿੰਘ ਦਾ ਹੈ। ਔਰ ਫੌਜਾਂ ਤੋੜ ਦਿੱਤੀਆਂ ਸਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਲੱਭਣ ਵਾਸਤੇ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹੋਏ ਕਹਿੰਦੇ ਨੇ, ਜਦੋਂ ਉੱਚ ਦੇ ਪੀਰ ਬਣ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਲੱਲੇ ਪਿੰਡ ਦੇ ਨੇੜੇ ਪਹੁੰਚੇ ਤੇ ਇੱਕ ਮੁਸਲਮਾਨ ਅਫਸਰ ਦਲੇਲ ਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਸ਼ੱਕ ਪੈਣ ਉੱਤੇ ਰੋਕ ਲਿਆ। ਪੁੱਛਿਆ, ਕੌਣ ਹੋ? ਗਨੀ ਖਾਂ ਤੇ ਨਬੀ ਖਾਂ ਨੇ ਜਵਾਬ ਦਿੱਤਾ, ਇਹ ਸਾਡੇ ਉੱਚ ਦੇ ਪੀਰ ਨੇ ਔਰ ਅਸੀਂ ਇਹਨਾਂ ਨੂੰ ਇਹ ਹੱਜ ਕਰਕੇ ਆਏ ਨੇ ਔਰ ਇਹਨਾਂ ਨੂੰ ਲੈ ਕੇ ਚੱਲੇ ਹਾਂ ਉਹਨਾਂ ਦੇ ਪਿੰਡ ਉੱਤੇ ਵਾਪਸ। ਮੈਂ ਅਰਜ਼ ਕਰਦੇ ਹਾਂ, ਅੱਜ ਵੀ ਬਹਾਵਲਪੁਰ ਰਿਆਸਤ ਅੰਦਰ ਉੱਚ ਨਾਮ ਦਾ ਇੱਕ ਪਿੰਡ ਪੈਂਦਾ ਹੈ, ਜਿੰਨੇ ਵੀ ਉਸ ਥਾਂ ਉੱਤੇ ਮੁਸਲਮਾਨ ਵਸਣ ਵਾਲੇ, ਖੁਦਾ ਦੀ ਬੰਦਗੀ ਕਰਨ ਵਾਲੇ ਔਰ ਸਾਰੇ ਉੱਚ ਦੇ ਪੀਰ ਮੰਨੇ ਜਾਂਦੇ ਨੇ। ਗਨੀ ਖਾਂ ਅਤੇ ਨਬੀ ਖਾਂ ਨੇ ਆਖੇ ਸਾਡੇ ਉੱਚ ਦੇ ਪੀਰ ਨੇ ਔਰ ਅਸੀਂ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਸ਼ੱਕ ਹੋਇਆ। ਗਨੀ ਖਾਂ ਅਤੇ ਨਬੀ ਖਾਂ ਦੇ ਜਵਾਬ ਦੇਣ ਤੋਂ ਬਾਅਦ ਵੀ ਦਲੇਲ ਖਾਂ ਨੇ ਆਖਿਆ ਪਾਲਕੀ ਰੱਖ ਦਿੱਤੀ ਜਾਏ, ਪਾਲਕੀ ਰੁਕਵਾ ਦਿੱਤੀ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸ਼ਨਾਖਤ ਕੀਤੀ ਜਾ ਸਕੇ ਕਿ ਗੱਲ ਸੱਚਮੁੱਚ ਹੀ ਉੱਚ ਦੇ ਪੀਰ ਨੇ। ਮੈਂ ਅਰਜ਼ ਕਰਦੇ ਹਾਂ, ਸਲੋਹ ਪਿੰਡ ਦੇ ਰਹਿਣ ਵਾਲੇ ਕਾਜੀ ਪੀਰ ਮੁਹੰਮਦ ਨੂੰ ਬੁਲਾਇਆ ਗਿਆ ਔਰ ਇਹ ਸ਼ਨਾਖਤ ਕਰ ਸਕੇ ਕਿ ਸੱਚਮੁੱਚ ਹੀ ਉੱਚ ਦੇ ਪੀਰ ਨੇ। ਇਤਿਹਾਸ ਕਹਿੰਦਾ ਹੈ, ਜਦੋਂ ਕਾਜੀ ਪੀਰ ਮੁਹੰਮਦ ਸਲੋਹ ਪਿੰਡ ਵਾਲਾ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ, ਉਹਨੇ ਪਾਲਕੀ ਦਾ ਪਰਦਾ ਕਰਕੇ ਵੇਖਿਆ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਪਾਲਕੀ ਵਿੱਚ ਬੈਠੇ ਹੋਏ ਸਨ। ਮੈਂ ਅਰਜ਼ ਕਰਦੇ ਹਾਂ, ਇਹ ਕਾਜੀ ਪੀਰ ਮੁਹੰਮਦ ਸਲੋਹ ਵਾਲਾ ਕੌਣ ਹੈ? ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸਤਾਦ ਨੇ, ਜਿਨ੍ਹਾਂ ਕੋਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਫਾਰਸੀ ਪੜ੍ਹਦੇ ਰਹੇ ਸਨ, ਜਿਨ੍ਹਾਂ ਕੋਲੋਂ ਫਾਰਸੀ ਦੀ ਤਲੀਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲੀਮ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲਈ ਸੀ ਔਰ ਕਾਜੀ ਪੀਰ ਮੁਹੰਮਦ ਸਲੋਹ ਵਾਲੇ ਨੇ ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਤੇ ਦਲੇਲ ਖਾਂ ਵੱਲੇ ਮੂੰਹ ਕਰਕੇ ਆਖਿਆ, ਤੁਸਾਂ ਬਹੁਤ ਧੋਖਾ ਕੀਤਾ ਹੈ, ਧੱਕਾ ਕੀਤਾ ਹੈ ਔਰ ਤੁਹਾਨੂੰ ਇਸ ਗੱਲ ਦਾ ਦੇਣਦਾਰ ਹੋਣਾ ਪਵੇਗਾ। ਇਹ ਉੱਚ ਦੇ ਪੀਰ ਨਹੀਂ, ਇਹ ਤੇ ਪੀਰਾਂ ਦਾ ਵੀ ਪੀਰ ਨੇ ਔਰ ਤੁਸੀਂ ਇਹਨਾਂ ਦੀ ਪਾਲਕੀ ਰੁਖਵਾ ਕੇ ਬਹੁਤ ਗੁਨਾਹਗਾਰ ਹੋਏ ਹੋ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹੋਏ ਕਹਿੰਦੇ ਨੇ, ਜਿਸ ਦਲੇਲ ਖਾਂ ਮੁਸਲਮਾਨ ਅਫਸਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰੋਕਿਆ ਔਰ 500 ਮੋਹਰ ਰੱਖ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੇ, ਕਾਜੀ ਪੀਰ ਮੁਹੰਮਦ ਸਲੋਹ ਵਾਲਾ ਚਲਿਆ ਗਿਆ। ਗਨੀ ਖਾਂ ਅਤੇ ਨਬੀ ਖਾਂ ਨੇ ਪਾਲਕੀ ਉਠਾਈ, ਪਿੱਛੋਂ ਭਾਈ ਧਰਮ ਸਿੰਘ ਅਤੇ ਮਾਹ ਸਿੰਘ ਨੇ ਆਪਣੇ ਕੰਧੇ ਉੱਤੇ ਰੱਖਿਆ। ਭਾਈ ਦਇਆ ਸਿੰਘ ਜੀ ਚੌਰ ਕਰਦੇ ਕਰਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੀ ਪਾਲਣਾ ਕਰਦੇ ਹਾਂ ਅੱਗੇ ਨੂੰ ਜਾ ਰਹੇ ਸਨ। ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਗਨੀ ਖਾਂ ਅਤੇ ਨਬੀ ਖਾਂ ਨੇ, ਅੱਗੇ ਆਪਾਂ ਕਿਸ ਪਾਸੇ ਜਾਣਾ ਹੈ? ਅਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਇਸ ਤੋਂ ਥੋੜ੍ਹੇ ਹੀ ਅੱਗੇ ਇੱਕ ਕਨੇਜ ਪਿੰਡ ਆਵੇਗਾ ਔਰ ਕਨੇਜ ਪਿੰਡ ਅੰਦਰ ਸਾਡਾ ਇੱਕ ਸ਼ਰਧਾਲੂ ਸਿੱਖ ਮਸੰਦ ਜੱਟ ਰਹਿੰਦਾ ਹੈ ਫਤਿਹ ਔਰ ਉਹਦੇ ਕੋਲ ਇੱਕ ਸੁੰਦਰ ਘੋੜੀ ਹੈ ਔਰ ਅਸੀਂ ਉਹਦੇ ਕੋਲੋਂ ਜਾ ਕੇ ਘੋੜੀ ਲਵਾਂਗੇ ਔਰ ਫਿਰ ਤੁਹਾਨੂੰ ਵਾਪਸ ਮੋੜ ਦਿਆਂਗੇ, ਅਸੀਂ ਘੋੜੀ ਉੱਤੇ ਸਵਾਰ ਹੋ ਜਾਵਾਂਗੇ। ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਨੇਜ ਪਿੰਡ ਦੇ ਕੋਲ ਪਹੁੰਚੇ, ਸੁਨੇਹਾ ਭੇਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਤਿਹ ਜੱਟ ਨੂੰ, ਨੰਬਰਦਾਰਾ ਸਾਡੇ ਉੱਤੇ ਮੁਸੀਬਤ ਦਾ ਸਮਾਂ ਹੈ, ਮਾਛੀਵਾੜੇ ਨਗਰ ਵਿੱਚੋਂ ਲੈ ਕੇ ਹੁਣ ਤੱਕ ਸਾਨੂੰ ਆਪਣੇ ਕੰਧਿਆਂ ਉੱਤੇ ਚੁੱਕ ਕੇ ਗਨੀ ਖਾਂ, ਨਬੀ ਖਾਂ, ਭਾਈ ਧਰਮ ਸਿੰਘ ਅਤੇ ਮਾਨ ਸਿੰਘ ਲੈ ਕੇ ਆਏ ਨੇ ਔਰ ਇਹ ਚਾਰੇ ਹੀ ਜਾਣੇ ਕਿੰਨਾ ਕੁ ਚਿਰ ਸਾਡੀ ਸਵਾਰੀ ਚੁੱਕ ਸਕਣਗੇ ਔਰ ਤੇਰੇ ਕੋਲ ਘੋੜੀ ਹੈ ਉਹ ਲਿਆ ਕੇ ਸਾਡੇ ਪੇਸ਼ ਕਰ, ਅਸੀਂ ਅਗਲਾ ਸਫ਼ਰ ਜਿਹੜਾ ਉਹ ਘੋੜੀ ਉੱਤੇ ਚੜ੍ਹ ਕੇ ਤੈਅ ਕਰ ਸਕੀਏ। ਸਤਿਕਾਰਯੋਗ ਸਾਧ ਸੰਗਤ, ਜਦੋਂ ਕਿਸੇ ਮਨੁੱਖ ਉੱਤੇ ਬਿਰਤਾ ਪੈਂਦੀ ਹੈ ਫਿਰ ਕੋਈ ਵੀ ਮਿੱਤਰ ਸੱਜਣ ਉਸਦਾ ਸਾਥ ਨਹੀਂ ਦਿੰਦਾ। ਇੱਕ ਸ਼ਾਇਰ ਕਹਿੰਦਾ ਹੈ, ਮਲਾਪੜੇ ਸੁਭਾਅ ਵੀ ਨਾਰਾਜ਼ ਹੋ ਜਾਂਦੇ ਨੇ, ਸਰੀਲੇ ਸਾਜ ਵੀ ਬੇਆਵਾਜ਼ ਹੋ ਜਾਂਦੇ ਨੇ, ਹਰਾਉਣ ਤੇ ਆਉਂਦੀ ਹੈ ਜਦ ਕਿਸਮਤ ਬੰਦੇ ਨੂੰ, ਲਿਹਾਜ਼ਾਂ ਵਾਲੇ ਵੀ ਬੇਲਿਹਾਜ਼ ਹੋ ਜਾਂਦੇ ਨੇ, ਬਖਾਰੀਆਂ ਦੇ ਸਿਰ ਤੇ ਸੌਂਦੇ ਨੇ ਤਾਜਸ਼ਾਹੀ, ਕਦੇ ਤਾਜਾਂ ਵਾਲੇ ਵੀ ਬੇਤਾਜ ਹੋ ਜਾਂਦੇ। ਪੰਥ ਦਾ ਜਨਮਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਦੇ ਆਪਣੇ ਦਰ ਉੱਤੇ ਆਏ ਸੈਂਕੜੇ ਮਨੁੱਖਾਂ ਦੀਆਂ ਝੋਲੀਆਂ ਭਰ ਕੇ ਤੁਰਦਾ ਹੈ। ਅੱਜ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪ ਨੰਬਰਦਾਰ ਕੋਲੋਂ ਘੋੜੀ ਦੀ ਮੰਗ ਕਰ ਰਹੇ ਨੇ। ਸਤਿਕਾਰਯੋਗ ਸਾਧ ਸੰਗਤ, ਇੰਨੇ ਚਿਰ ਨੂੰ ਹਜ਼ੂਰ ਦੀ ਪਾਲਕੀ ਉਸ ਪਿੰਡ ਦੇ ਕੋਲ ਜਾ ਪਹੁੰਚੀ, ਫਤਿਹ ਨੰਬਰਦਾਰ ਆਪਣੇ ਘਰ ਵਿੱਚੋਂ ਰਮਨ ਰਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੇਸ਼ ਹੋਇਆ, ਮੱਥਾ ਟੇਕਿਆ, ਮੇਰੇ ਹਜ਼ੂਰ ਕਹਿੰਦੇ ਫਤਿਹ, ਲਿਆ ਘੋੜੀ ਕਿੱਥੇ ਹੈ? ਅਸੀਂ ਇਸ ਪਾਲਕੀ ਨੂੰ ਛੱਡ ਦਈਏ, ਉਹਦੇ ਉੱਤੇ ਚੜ੍ਹ ਕੇ ਅਗਲਾ ਸਫ਼ਰ ਤੈਅ ਕਰੀਏ। ਫਤਿਹ ਨੰਬਰਦਾਰ ਨੇ ਹੱਥ ਜੁੜ ਕੇ ਆਖਿਆ, ਦਾਤਾ ਘੋੜੀ ਤੇ ਮੇਰਾ ਜਵਾਈ ਲੈ ਗਿਆ ਹੈ, ਮੇਰੇ ਘਰ ਅੰਦਰ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਫਤਿਹ ਇਹ ਜਿਹੜਾ ਤੂੰ ਝੂਠ ਬੋਲਿਆ ਹੈ, ਇਹ ਤੇਰਾ ਝੂਠ ਹੀ ਤੇਰੀ ਮੌਤ ਦਾ ਕਾਰਨ ਬਣੇਗਾ। ਇਤਿਹਾਸ ਕਹਿੰਦਾ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦਿੱਤਾ, ਪਾਲਕੀ ਉਠਾ ਲਈ ਜਾਏ, ਇੱਥੋਂ ਅੱਗੇ ਚੱਲਿਆ ਜਾਏ। ਇੱਧਰੋਂ ਨੰਬਰਦਾਰ ਵਾਪਸ ਪਰਤ ਕੇ ਆਪਣੇ ਘਰ ਵਿੱਚ ਗਿਆ। ਇਤਿਹਾਸ ਕਹਿੰਦਾ ਜਿਹੜੇ ਘਰ ਵਿੱਚ ਕਿਹੜੇ ਕੋਠੀ ਅੰਦਰ ਘੋੜੀ ਬਣ ਕੇ ਆਇਆ ਸੀ, ਜਾਂਦਿਆਂ ਨੂੰ ਘੋੜੀ ਸੱਪ ਲੜ ਕੇ ਮਰ ਗਈ। ਜਦੋਂ ਫਤਿਹ ਨੰਬਰਦਾਰ ਅੱਗੇ ਵੱਧ ਕੇ ਘੋੜੀ ਨੂੰ ਵੇਖਣ ਲੱਗਾ, ਉਸੇ ਹੀ ਸੱਪ ਨੇ ਇਸ ਫਤਿਹ ਨੰਬਰਦਾਰ ਨੂੰ ਡੰਗ ਮਾਰਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬੇਮੁੱਖ ਹੋ ਕੇ ਸੰਸਾਰ ਤੋਂ ਕੂਚ ਕਰ ਗਿਆ। ਸਤਿਕਾਰਯੋਗ ਸਾਧ ਸੰਗਤ, ਮੇਰੇ ਹਜ਼ੂਰ ਨੇ ਪਾਲਕੀ ਚੁਕਵਾਈ ਅਤੇ ਕਨੇਜ ਪਿੰਡ ਤੋਂ ਅਗਲੇ ਜਿਹੜਾ ਪਿੰਡ ਆਵੇਗਾ ਉਹ ਪਿੰਡ ਦਾ ਨਾਮ ਹੈ ਹੇਰ। ਹੇਰ ਪਿੰਡ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜ਼ਿੰਦਗੀ ਦਾ ਸਾਥ ਦੇਣ ਵਾਲਾ ਇੱਕ ਮਨੁੱਖ ਵੱਸਦਾ ਹੈ, ਜਿਸ ਦਾ ਨਾਮ ਹੈ ਮਹੰਤ ਕਿਰਪਾਲ ਦਾਸ। ਮੈਂ ਅਰਜ਼ ਕਰਦੇ ਹਾਂ, ਮਹੰਤ ਕਿਰਪਾਲ ਦਾਸ ਭੰਗਾਣੀ ਦੇ ਮੈਦਾਨੇ ਜੰਗ ਅੰਦਰ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸੀ। ਜਦੋਂ ਇਹਦੇ 499 ਉਦਾਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਸਾਥ ਛੱਡ ਕੇ ਦੌੜ ਗਏ ਸਨ, ਇਹਨੇ ਹੱਥ ਜੁੜ ਕੇ ਆਖਿਆ ਸੀ, ਦਾਤਾ ਅੱਜ ਮਹੰਤ ਕਿਰਪਾਲ ਦਾਸ ਤੁਹਾਡੇ ਕੋਲੋਂ ਕੁਝ ਮੰਗਣ ਵਾਸਤੇ ਆਇਆ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਇਹੀ ਮੰਗਣ ਵਾਸਤੇ ਆਏ ਹੋ ਨਾ, ਜੇ 499 ਉਦਾਸੀ ਛੱਡ ਕੇ ਦੌੜ ਗਏ ਨੇ ਔਰ ਮੈਨੂੰ ਵੀ ਛੁੱਟੀ ਦੇ ਦਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਾਓ ਮਹੰਤ ਕਿਰਪਾਲ ਦਾਸ ਤੁਹਾਨੂੰ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਘਰ ਵੱਲੋਂ ਛੁੱਟੀਆਂ ਨੇ। ਪਰ ਯਾਦ ਰੱਖਿਆ ਜੇ ਸ਼ਬਦ ਸੁਣਨ ਤੋਂ ਬਾਅਦ ਮਹੰਤ ਕਿਰਪਾਲ ਦਾਸ ਨੇ ਹੱਥ ਜੋੜਦੇ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਜਿਹੜੇ ਸ਼ਬਦ ਕਹੇ ਸਨ ਉਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਹੰਤ ਕਿਰਪਾਲ ਦਾਸ ਨੂੰ ਆਪਣੀ ਸ਼ਾਦੀਆਂ ਲਾਉਣ ਵਾਸਤੇ ਮਜਬੂਰ ਕਰ ਗਏ ਸਨ। ਮਹੰਤ ਕਿਰਪਾਲ ਦਾਸ ਨੇ ਕਿਹਾ ਸੀ, ਸਤਿਗੁਰੂ ਜੀ ਜਿਹੜੇ 499 ਉਦਾਸੀ ਤੁਹਾਡਾ ਸਾਥ ਛੱਡ ਕੇ ਦੌੜ ਗਏ ਨੇ ਉਹਨਾਂ ਦਾ ਟਿਕਾਣਾ ਤੇ ਕਿਤੇ ਨਾ ਕਿਤੇ ਹੋਵੇਗਾ, ਪਰ ਮਹੰਤ ਕਿਰਪਾਲ ਦਾਸ ਦਾ ਟਿਕਾਣਾ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਕਿਤੇ ਨਹੀਂ। ਮੈਨੂੰ ਰਹਿਮਤ ਬਖਸ਼ੀ ਜਾਏ, ਮੈਂ ਮੈਦਾਨੇ ਜੰਗ ਅੰਦਰ ਲੜਨਾ ਚਾਹੁੰਦਾ ਹਾਂ। ਮੈਦਾਨੇ ਜੰਗ ਅੰਦਰ ਲੜਿਆ, ਹਜ਼ਾਤ ਖਾਂ ਦਾ ਖਾਤਮਾ ਕੀਤਾ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੱਜ ਪਾਲਕੀ ਦੇ ਵਿੱਚ ਬੈਠੇ ਹੋਏ ਹੇਰਾ ਨਗਰ ਵੱਲੇ ਵੱਧ ਰਹੇ ਸਨ, ਇਸੇ ਹੀ ਮਹੰਤ ਕਿਰਪਾਲ ਦਾਸ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਨੰਦਪੁਰ ਛੱਡ ਕੇ ਆ ਚੁੱਕਿਆ ਹੈ। ਚਮਕੌਰ ਦਾ ਭਗੌੜਾ ਹੈ, ਉਸ ਨੂੰ ਥਾਂ ਥਾਂ ਉੱਤੇ ਸਰਕਾਰ ਲੱਭ ਰਹੀ ਹੈ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿੱਥੋਂ ਗ੍ਰਿਫਤਾਰ ਹੋ ਗਿਆ ਔਰ ਉਹਦੀ ਖੱਲ ਲਾ ਦਿੱਤੀ ਜਾਏਗੀ ਔਰ ਉਸ ਨੂੰ ਵੀ ਆਪਣੇ ਸਰੀਰ ਉੱਤੇ ਕਸ਼ਟ ਸਹਾਰਨਾ ਪਏਗਾ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਜੇ ਨੇੜੇ ਡੇਰੇ ਦੇ ਪਹੁੰਚੇ ਨਹੀਂ, ਮਹੰਤ ਕਿਰਪਾਲ ਦਾਸ ਆਪਣੇ ਡੇਰੇ ਵਿੱਚੋਂ ਨਿਕਲਿਆ ਅਤੇ ਕੁਝ ਪਟਾਵਾਂ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਰੱਖ ਕੇ ਜੋ ਕੁਝ ਮਹੰਤ ਕਿਰਪਾਲ ਦਾਸ ਨੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਕਿਹਾ, ਤੁਹਾਡੀ ਜਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਕਰ ਰਿਹਾ।
ਰਸਮ ਵੱਟਿਆ ਦੀ ਪੂਰੀ ਕਰਨ ਖਾਤਰ, ਰਸਮ ਵੱਟਿਆ ਦੀ ਪੂਰੀ ਕਰਨ ਖਾਤਰ, ਮੱਥਾ ਟੇਕਿਆ ਮੱਥਾ ਟੇਕਿਆ ਸਾਧ ਨੇ ਆਏ ਕੇ ਜੀ, ਸਤਿਗੁਰੂ ਜੀ
ਧੰਨ ਕੁਰਬਾਨੀ ਹੈ ਸਤਿਗੁਰੂ ਜੀ,
ਕਹਿੰਦਾ ਧੰਨ ਕੁਰਬਾਨੀ ਹੈ ਸਤਿਗੁਰੂ ਜੀ,
ਕਹਿੰਦਾ ਧੰਨ ਕੁਰਬਾਨੀ ਹੈ ਸਤਿਗੁਰੂ ਜੀ,
ਸੋਭਾ ਕਰਾਂ ਕੀ ਸੋਭਾ ਕਰਾਂ ਕੀ ਮੂੰਹੋਂ ਸੁਣਾਏ ਕੇ ਜੀ,
ਸੋਭਾ ਕਰਾਂ ਕੀ ਮੂੰਹੋਂ ਸੁਣਾਏ ਕੇ ਜੀ।
ਤੁਸਾ ਪੰਥ ਸਰ ਬੜਾ ਉਪਕਾਰ ਕੀਤਾ,
ਪੰਥ ਸਿਰ ਬੜਾ ਉਪਕਾਰ ਕੀਤਾ, ਤੁਸਾ ਪੰਥ ਸਿਰ ਬੜਾ ਉਪਕਾਰ ਕੀਤਾ, ਸੀਸ ਲਾਡਲੇ ਪੁੱਤਾਂ ਦਾ ਲਾਏ ਕੇ ਜੀ, ਤੁਸਾ ਪੰਥ ਸਰ ਬੜਾ ਉਪਕਾਰ ਕੀਤਾ,
ਸੀਸ ਲਾਡਲੇ, ਸੀਸ ਲਾਡਲੇ ਪੁੱਤਾਂ ਦਾ ਲਾਏ ਕੇ ਜੀ, ਜਾਨ ਤੁਸਾ ਤੋਂ ਘੋਲ ਕਮਾਏ ਕੇ ਜੀ, ਸਿੱਖ ਵਸਣ
ਬੜੇ ਸ਼ਰਦਾਵਾਨ ਸਿੱਖ ਵਸਣ,
ਅੱਗਾ ਬੜੇ ਸ਼ਰਦਾਵਾਨ ਸਿੱਖ ਵਸਣ,
ਬੜੇ ਸ਼ਰਦਾਵਾਨ ਸਿੱਖ ਵਸਣ,
ਚਰਨ ਪਾਓ ਚਰਨ ਪਾਓ ਉੱਥੇ ਛੇਤੀ ਜਾਏ ਕੇ ਜੀ, ਬੇਟਾ ਤਰਾਂ ਤਿਲ ਫੁੱਲ ਲੈ ਆਏ ਕੇ ਜੀ, ਪਕੜ ਲੈਣ ਵੈਰੀ ਮਤਾ ਆਏ ਕੇ ਜੀ, ਪਾਏ ਕੇ ਜੀ। आप बड़े उपकारी हो दया नित जी,
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 बख्शो दास नू बख्शो दास नू रहमत माए के जी। सड़ते हैं नव छोड़े बिच अगां जेड़े,
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 शीतल करो
शीतल करो ओना ताई जाए के जी,
शीतल करो ओना ताई जाए के जी।
ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਆਪਣੇ ਡੇਰੇ ਤੋਂ ਬਾਹਰ ਨਿਕਲ ਕੇ ਮਹੰਤ ਕਿਰਪਾਲ ਦਾਸ ਮਿਲਿਆ। ਇਹਨੇ ਹੱਥ ਜੁੜ ਕੇ ਕੁਝ ਬਟਾਵਾਂ ਰੱਖ ਕੇ ਆਖਿਆ, ਦੀਨ ਦੁਨੀਆਂ ਦੇ ਮਾਲਕਾਂ, ਤੁਸੀਂ ਆਪਣੇ ਪੁੱਤਰਾਂ ਦੇ ਸਿਰ ਵਰ ਕੇ ਪੁੱਤਰ ਕੁਰਬਾਨ ਕਰਕੇ ਪੰਥ ਦੇ ਸਿਰ ਬੜਾ ਆਸਾਨ ਕੀਤਾ ਹੈ। ਇੱਕ ਦਿਨ ਐਸਾ ਸਮਾਂ ਆਵੇਗਾ ਜਦੋਂ ਤੁਹਾਡੇ ਕੀਤੇ ਹੋਏ ਸੁਭਾਰ ਉਪਕਾਰ ਦਾ ਪੰਥ ਵੀ ਮੁੱਲ ਪਾਵੇਗਾ। ਇਹਨੇ ਬਟਾਵਾਂ ਰੱਖ ਕੇ ਆਖਿਆ, ਦਾਤਾ ਮੈਂ ਆਪਣਾ ਡੇਰਾ ਲਾ ਕੇ ਇਸ ਹੇਰਾ ਪਿੰਡ ਵਿੱਚ ਬੈਠਾ ਹਾਂ, ਤੁਹਾਡੇ ਮਗਰ ਫੌਜ ਚੜ੍ਹ ਕੇ ਆ ਰਹੀ ਹੈ। ਇੱਥੇ ਕੋਈ ਕਿਲ੍ਹਾ ਨਹੀਂ ਜਿੱਥੇ ਤੁਸੀਂ ਉਸ ਫੌਜ ਦਾ ਟਾਕਰਾ ਕਰ ਸਕੋਗੇ, ਇੱਥੋਂ ਗ੍ਰਿਫਤਾਰ ਹੋ ਜਾਵੋਗੇ। ਮੇਰੀ ਬੇਨਤੀ ਹੈ ਇਸ ਤੋਂ ਅੱਗੇ ਚਲੇ ਜਾਓ, ਤੁਹਾਡੇ ਸਿੱਖ ਸ਼ਰਧਾਵਾਨ ਵੱਸਦੇ ਨੇ ਜਿਹੜੇ ਤੁਹਾਡੇ ਉੱਤੋਂ ਆਪਣੀ ਜਾਨ ਕੁਰਬਾਨ ਕਰਨ ਦੀ ਇੱਛਾ ਆਪਣੇ ਦਿਲ ਵਿੱਚ ਰੱਖਦੇ ਨੇ, ਔਰ ਤੁਹਾਨੂੰ ਉੱਥੇ ਰਹਿਣਾ ਸੁਖਾਲਾ ਹੋਵੇਗਾ ਔਰ ਤੁਹਾਡੀ ਰਾਖੀ ਵੀ ਕੀਤੀ ਜਾਵੇਗੀ ਔਰ ਤੁਸੀਂ ਚੜ੍ਹ ਆਈ ਫੌਜ ਤੋਂ ਬਚ ਵੀ ਸਕੋਗੇ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣ ਗਏ ਕਿ ਮਹੰਤ ਕਿਰਪਾਲ ਦਾਸ ਦਾ ਦਿਲ ਡੋਲ ਗਿਆ। ਯਾਦ ਰੱਖਣਾ, ਇੱਕ ਸ਼ਹਿਰ ਨੇ ਬੜੇ ਸੁੰਦਰ ਸ਼ਬਦਾਂ ਦਾ ਜ਼ਿਕਰ ਕੀਤਾ ਹੈ, ਉਹ ਕਹਿੰਦੇ ਪਵੇ ਜਦੋਂ ਬਿਬਤਾ ਅਤੇ ਵਿਰਲੇ ਹੀ ਸਾਥ ਦਿਲ ਦੇ, ਵੇਖਣ 'ਚ ਆਇਆ ਬਹੁਤੇ ਕੰਨੀ ਕਤਰਾਉਂਦੇ ਨੇ, ਦੁੱਖ ਸੁੱਖ ਹੁੰਦੇ ਜਾਣ ਉਹ ਕੱਪੜੇ ਸਰੀਰ ਦੇ ਨੇ। ਗੁਰਬਾਣੀ ਵਿੱਚ ਗੁਰਦੇਵ ਫਰਮਾਉਂਦੇ ਨੇ, ਕੈਰ ਦਾ ਝੱਖੜ ਵਗੇ ਨਦੀ ਵਿੱਚ ਪੈਣ ਛੱਲਾਂ, ਵਿਰਲੇ ਮਲਾ ਫਿਰ ਬੇੜੀ ਬੰਨੇ ਲਾਉਂਦੇ ਨੇ, ਪੈਣ ਜਾਂ ਕਸ਼ਟ ਸੱਚ ਆਖਦਾ ਜਗੀਰ ਸਿੰਘ, ਸੱਚਣਾ ਦਾ ਸਾਥ ਫਿਰ ਵਿਰਲੇ ਹੀ ਨਿਭਾਉਂਦੇ ਨੇ। ਜਿਹੜਾ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਜਾਨ ਕੁਰਬਾਨ ਕਰਦਾ ਸੀ, ਅੱਜ ਆਪਣੇ ਡੇਰੇ ਅੰਦਰ ਪੈ ਰੱਖਣ ਦੀ ਵੀ ਆਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਨਹੀਂ ਦਿੰਦਾ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣਗੇ ਕਿ ਮਹੰਤ ਕਿਰਪਾਲ ਦਾਸ ਦਾ ਦਿਲ ਡਰ ਗਿਆ ਹੈ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਲਕੀ ਚੁਕਵਾਈ ਅਤੇ ਇੱਥੋਂ ਅੱਗੇ ਤੁਰ ਪਏ। ਇਤਿਹਾਸ ਕਹਿੰਦਾ ਜੇ ਥੋੜ੍ਹਾ ਹੀ ਅੱਗੇ ਗਏ ਸਨ ਅਤੇ ਭਾਈ ਮਨੀ ਸਿੰਘ ਸਾਹਿਬ ਜੀ ਦਾ ਭਰਾ ਭਾਈ ਨਗਾਈਆ ਸਿੰਘ ਇੱਕ ਮਦਰੇ ਦੇ ਕੱਦ ਦਾ ਘੋੜਾ ਲੈ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਪੇਸ਼ ਹੋਇਆ ਅਤੇ ਬੇਨਤੀ ਕੀਤੀ, ਦਾਤਾ ਇਸ ਘੋੜੇ ਉੱਤੇ ਸਵਾਰ ਹੋ ਕੇ ਆਪ ਸਵਾਰੀ ਕਰੋ। ਜੋ ਕੁਝ ਮੇਰੇ ਕੋਲ ਸੀ, ਮੈਨੂੰ ਪਤਾ ਲੱਗਾ ਸੀ ਤੁਸੀਂ ਪਾਲਕੀ ਦੇ ਵਿੱਚ ਬੈਠੇ ਹੋਏ, ਇਹਨਾਂ ਬੜੇ ਚਿਰ ਤੋਂ ਤੁਹਾਨੂੰ ਆਪਣੇ ਕੰਧਿਆਂ ਉੱਤੇ ਚੁੱਕਿਆ ਹੋਇਆ ਹੈ। ਧੰਨ ਹੈ ਇਹਨਾਂ ਸਿੱਖਾਂ ਦਾ ਸਿਦਕ, ਜਿਹਨਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਔਰ ਆਪਣੇ ਮੋਢਿਆਂ ਉੱਤੇ ਚੁੱਕ ਕੇ ਕੰਧਿਆਂ ਉੱਤੇ ਤੁਹਾਡੀ ਪਾਲਕੀ ਨੂੰ ਇਹਨਾਂ ਸਫ਼ਰ ਤੈਅ ਕੀਤਾ ਹੈ। ਮੇਰੀ ਬੇਨਤੀ ਹੈ ਇਸ ਘੋੜੇ ਨੂੰ ਸਵੀਕਾਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਨਗਾਈਆ ਸਿੰਘ ਕੋਲੋਂ ਉਹ ਘੋੜਾ ਲਿਆ ਅਤੇ ਗਨੀ ਖਾਨ ਨਬੀ ਖਾਨ ਅਤੇ ਨੂਰ ਪ੍ਰੀਏ ਸਜਦ ਨੂੰ ਹੁਰਮਾ ਹੁਕਮਨਾਮੇ ਲਿਖ ਕੇ ਦੇ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਥੋਂ ਵਾਪਸ ਕੀਤਾ। ਭਾਈ ਦਇਆ ਸਿੰਘ, ਧਰਮ ਸਿੰਘ, ਮਹਾ ਸਿੰਘ ਔਰ ਘੋੜੇ ਉੱਤੇ ਸਵਾਰ ਹੋਇਆ ਪੰਥ ਦਾ ਜਨਮਦਾਤਾ ਸਭੋ ਕੁਝ ਲੁਟਵਾ ਕੇ ਅੱਜ ਭਾਈ ਨਗਾਈਆ ਸਿੰਘ ਦੇ ਘੋੜੇ ਉੱਤੇ ਸਵਾਰ ਹੋ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇੱਥੋਂ ਅੱਗੇ ਚੱਲ ਪਏ। ਅਜੇ ਹਜ਼ੂਰ ਥੋੜ੍ਹਾ ਹੀ ਗਏ ਸਨ। ਇਤਿਹਾਸ ਕਹਿੰਦਾ ਹੈ ਰਾਏਕੋਟ ਦੇ ਰਹਿਣ ਵਾਲਾ ਇਸ ਇਲਾਕੇ ਦਾ ਚੌਧਰੀ ਰਾਏ ਕੱਲਾ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮਿਲ ਪਿਆ। 300 ਸਿਪਾਹੀ ਰਾਏ ਕੱਲੇ ਦੇ ਪਾਸ ਸੀ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਤੱਕਿਆ ਅਤੇ ਅੱਖਾਂ ਅੰਦਰ ਆਂਸੂ ਆ ਕੇ ਰਾਏ ਕੱਲੇ ਨੇ ਹੱਥ ਜੁੜ ਕੇ ਬੇਨਤੀ ਕੀਤੀ, ਦਾਤਾ ਇਹਨਾਂ ਮੁਸੀਬਤਾਂ ਦਾ ਸਮਾਂ ਆਪਣੇ ਸਰੀਰ ਉੱਤੇ ਚੱਲ ਕੇ ਤੁਸੀਂ ਦੁੱਖਾਂ ਵਿੱਚ ਦੀ ਵਿਚਰਦੇ ਹੋਏ ਇਸ ਥਾਂ ਉੱਤੇ ਪਹੁੰਚੇ ਹੋ, ਆਪ ਮੇਰੇ ਨਾਲ ਲੰਮੇ ਜੱਟਪੁਰੇ ਦੀ ਧਰਤੀ ਉੱਤੇ ਚੱਲੋ, ਮੈਂ ਤੁਹਾਡੀ ਕੁਝ ਸੇਵਾ ਕਰ ਸਕਾਂ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਰਾਏ ਕੱਲਾ ਆਪਣੇ ਨਾਲ ਲੰਮੇ ਜੱਟਪੁਰੇ ਦੀ ਧਰਤੀ ਉੱਤੇ ਲੈ ਗਿਆ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਪ੍ਰਸ਼ਾਦ ਛਕਾਇਆ, ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ, ਤੇ ਇੱਕ ਦਿਨ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ ਸਨ, ਸ਼ਰਧਾ ਬਸ ਹੋ ਕੇ ਰਾਏ ਕੱਲੇ ਨੇ ਆਪਣੇ ਹੱਥ ਜੋੜ ਕੇ ਆਖਿਆ, ਦਾਤਾ ਮੇਰੇ ਲਈ ਕੋਈ ਹੋਰ ਸੇਵਾ ਹੋਵੇ, ਮੈਂ ਤੁਹਾਡੀ ਸੇਵਾ ਕਰ ਸਕਾਂ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਰਾਏ ਕੱਲੇ ਜਦੋਂ ਆਨੰਦਪੁਰ ਨੂੰ ਛੱਡ ਕੇ ਤੁਰੇ ਸਾਂ, ਸਰਸਾ ਨਦੀ ਦੇ ਕਿਨਾਰੇ ਉੱਤੇ ਆਏ, ਸਾਡੀ ਜਨਮ ਦੇਣ ਵਾਲੀ ਮਾਂ ਅਤੇ ਸਾਡੀਆਂ ਦੋ ਮਾਸੂਮ ਜਿੰਦਾ ਸਾਡੇ ਤੋਂ ਵਿਛੜ ਗਈਆਂ ਸਨ, ਅਜੇ ਤੱਕ ਕੋਈ ਖਬਰ ਨਹੀਂ ਮਿਲੀ। ਇਹ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਸਰਹੰਦ ਪਹੁੰਚਾ ਦਿੱਤਾ ਗਿਆ ਹੈ, ਪਰ ਇਹ ਨਹੀਂ ਕੁਝ ਸਾਨੂੰ ਸਮਝ ਲੱਗ ਸਕੀ ਕਿ ਉਹਨਾਂ ਨਾਲ ਵਾਪਰਿਆ ਕੀ ਹੈ, ਔਰ ਸਾਡੀ ਮਾਂ ਜੀਵਤ ਹੈ ਕਿ ਜਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜੇ ਕੋਈ ਸੇਵਾ ਕਰਨੀ ਚਾਹੁੰਦਾ ਹੈ ਤਾਂ ਸਰਹੰਦ ਫਿਰ ਕੋਈ ਬੰਦਾ ਭੇਜ, ਸਾਡੇ ਮਾਸੂਮ ਬੱਚਿਆਂ ਦੀ ਔਰ ਜਨਮ ਦੇਣ ਵਾਲੀ ਮਾਂ ਦੀ ਉਹ ਖਬਰ ਲੈ ਕੇ ਆਏ। ਇਤਿਹਾਸ ਕਹਿੰਦਾ ਹੈ ਰਾਹੇ ਕੱਲੇ ਦਾ ਜਿਹੜਾ ਬਾਕੀ ਮਾਲ ਚਾਰਨ ਵਾਲਾ ਸੀ ਉਹਦਾ ਨਾਂ ਹੈ ਨੂਰਾ, ਅਤੇ ਉਹਦੀ ਭੈਣ ਨੂਰਾ ਸਰਹੰਦ ਵਿਆਹੀ ਹੋਈ ਹੈ। ਰਾਏ ਕੱਲੇ ਨੇ ਆਪਣੇ ਬਾਕੀ ਨੂਰੇ ਨੂੰ ਆਵਾਜ਼ ਦੇ ਕੇ ਆਖਿਆ, ਨੂਰਿਆ ਜਾ ਸਰਹਿੰਦ ਜਾ, ਤੇਰੀ ਭੈਣ ਸਰਹੰਦ ਵਿਆਹੀ ਹੋਈ ਹੈ। ਉਹਦੇ ਘਰ ਅੰਦਰ ਜਾਈ, ਕਿਸੇ ਨੂੰ ਪਤਾ ਨਾ ਲੱਗ ਸਕੇ ਕੌਣ ਆਇਆ ਹੈ, ਕਿਸ ਵਾਸਤੇ ਆਇਆ ਹੈ, ਅਤੇ ਆਪਣੀ ਭੈਣ ਨੂਰਾ ਕੋਲੋਂ ਪੁੱਛ ਕੇ ਆ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਔਰ ਜਨਮ ਦੇਣ ਵਾਲੀ ਮਾਂ ਗੁਜ਼ਰੀ, ਜਾਨੀ ਔਰ ਮਾਨੀਖਾ ਮਰਿੰਡੇ ਦੇ ਥਾਣੇਦਾਰ ਨੇ ਸਰਹੰਦ ਪਹੁੰਚਾਏ ਸਨ, ਉਹਨਾਂ ਨਾਲ ਕੀ ਵਾਪਰਿਆ ਹੈ ਔਰ ਉਹਨਾਂ ਉੱਤੇ ਕੀ ਜ਼ੁਲਮ ਕੀਤਾ ਗਿਆ ਹੈ, ਔਰ ਇਹ ਖਬਰ ਲੈ ਕੇ ਆ। ਯਾਦ ਰੱਖਿਆ, ਜੇ ਰਾਏ ਕੱਲੇ ਦੇ ਵਾਗੀ ਨੂਰੇ ਮਾਹੀ ਨੇ ਆਪਣੇ ਮਾਲਕ ਦਾ ਹੁਕਮ ਵਧਾਇਆ ਅਤੇ 60 ਕੋਹ ਸਰਹੰਦ ਸੀ, ਰਾਏ ਕੱਲੇ ਲੰਮੇ ਜੱਟਪੁਰੇ ਦੀ ਧਰਤੀ ਤੋਂ ਮੰਜ਼ਲਾਂ ਨੂੰ ਮਕਾ ਕੇ ਔਰ ਪੰਧ ਮਕਾ ਕੇ ਔਰ ਰਾਏ ਕੱਲੇ ਦਾ ਭੇਜਿਆ ਹੋਇਆ ਨੂਰਾ ਮਾਹੀ ਆਪਣੀ ਭੈਣ ਨੂਰਾ ਦੇ ਘਰ ਸਰਹੰਦ ਅੰਦਰ ਆਇਆ। ਭੈਣ ਨੇ ਆਖਿਆ, ਆ ਵੀਰਾ ਧੰਨ ਭਾਗ ਮੇਰੇ, ਤੂੰ ਮੇਰੇ ਘਰ ਵਿੱਚ ਆਇਆ ਹੈ, ਇੰਨਾ ਚਿਰ ਹੋ ਗਿਆ ਕਦੇ ਮਿਲਣ ਵਾਸਤੇ ਵੀ ਨਹੀਂ ਆਇਆ, ਅੱਜ ਤੇ ਖੁਦਾ ਨੇ ਕਿਰਪਾ ਕੀਤੀ ਹੈ, ਮੇਰੇ ਵੀਰ ਦੇ ਮੈਨੂੰ ਦਰਸ਼ਨ ਹੋਏ ਨੇ। ਸੇਵਾ ਕੀਤੀ ਭੈਣ ਨੇ, ਜਲ ਪਾਣੀ ਛਕਾਇਆ ਅਤੇ ਜਦੋਂ ਟਿਕ ਕੇ ਬੈਠ ਗਿਆ, ਭੈਣ ਨੇ ਪੁੱਛਿਆ, ਵੀਰਾ ਕਿਸ ਕਾਰਨ ਆਇਆ ਹੈ, ਅੱਜ ਕਿਵੇਂ ਜੀ ਕੀਤਾ ਭੈਣ ਨੂੰ ਮਿਲਣ ਵਾਸਤੇ? ਅਤੇ ਯਾਦ ਰੱਖਿਆ, ਜੇ ਨੂਰੇ ਦੇ ਕੰਨਾਂ ਅੰਦਰ ਆਵਾਜ਼ ਗੂੰਜੀ ਜੋ ਲੰਮੇ ਜੱਟਪੁਰੇ ਦੀ ਧਰਤੀ ਉੱਤੇ ਬੈਠੀਆਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਰਾਏ ਕੱਲਾ ਜੇ ਸੇਵਾ ਕਰਨੀ ਚਾਹੁੰਦਾ ਹੈ ਤਾਂ ਸਾਡੇ ਪਰਿਵਾਰ ਦੀ ਖਬਰ ਮੰਗਵਾ ਕੇ ਦੇ। ਨੂਰੇ ਨੇ ਆਖਿਆ, ਭੈਣ ਮੈਂ ਆਇਆ ਹਾਂ ਤੇਰੇ ਘਰ ਅੰਦਰ ਇਸ ਲਈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦੋ ਮਾਸੂਮ ਜਿੰਦਾ ਉਹਨਾਂ ਦੀ ਮਾਂ ਜਾਨੀ ਔਰ ਮਾਨੀ ਖਾਂ ਥਾਣੇਦਾਰ ਨੇ ਸਰਹੰਦ ਪਹੁੰਚਾਏ ਸਨ ਔਰ ਉਹਨਾਂ ਨਾਲ ਕੀ ਕੁਝ ਵਾਪਰਿਆ ਹੈ, ਮੈਂ ਇਹ ਖਬਰ ਲੈਣ ਵਾਸਤੇ ਆਇਆ ਹਾਂ। ਇਹ ਗੱਲ ਸੁਣਦਿਆਂ ਸਾਰ ਨੂਰੇ ਮਾਹੀ ਦੇ ਭੈਣ ਦੀਆਂ ਅੱਖਾਂ ਵਿੱਚ ਆਂਸੂ ਆ ਗਏ। ਉਹਨੇ ਆਖਿਆ, ਵੀਰਾ ਇਹਨਾਂ ਪੱਥਰ ਦੀ ਜ਼ਾਲਮਾਂ ਨੇ ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨਾਲ ਕੀਤਾ, ਰੱਬ ਨਾ ਕਰੇ ਕਿਸੇ ਦੁਸ਼ਮਣ ਦੇ ਪੁੱਤਰਾਂ ਨਾਲ ਵੀ ਨਾ ਇਹ ਹੋਵੇ। ਨੂਰੇ ਨੇ ਆਖਿਆ, ਭੈਣਾ ਹੋਇਆ ਕੀ ਕੁਝ ਵਾਪਰਿਆ ਹੈ ਉਹਨਾਂ ਦੇ ਨਾਲ? ਇੱਕ ਇੱਕ ਸ਼ਬਦ ਖਬਰ ਦੱਸੀ ਨੂਰੇ ਮਾਹੀ ਦੀ ਭੈਣ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਸਰਹੰਦ ਦੀ ਦੀਵਾਰ ਅੰਦਰ ਚਿਣਿਆ ਗਿਆ। ਜਦੋਂ ਦੀਵਾਰ ਡਿੱਗ ਪਈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਇਸਲਾਮ ਪ੍ਰਵਾਨ ਨਾ ਕੀਤੀ, ਆਪਣਾ ਦੀਨ ਤਬਦੀਲ ਨਾ ਕੀਤਾ। ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਆਪਣੇ ਹੱਥ ਅੰਦਰ ਛੁਰੇ ਲੈ ਕੇ ਉਹਨਾਂ ਮਾਸੂਮ ਬੱਚਿਆਂ ਦੀ ਛਾਤੀ ਉੱਤੇ ਬੈਠ ਕੇ ਉਹਨਾਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਹੈ, ਅਤੇ ਉਹਨਾਂ ਦੇ ਇਬਜ ਅੰਦਰ ਉਹਨਾਂ ਦੀ ਦਾਦੀ ਮਾਂ ਉਹਨਾਂ ਦੇ ਕੀਤੇ ਹੋਏ ਵਾਅਦੇ ਮੁਤਾਬਿਕ ਆਪਣੇ ਸਵਾਸ ਆਪਣੀ ਇੱਛਾ ਨਾਲ ਸੱਚਖੰਡ ਭੇਜ ਦਿੱਤੇ ਨੇ ਔਰ ਦਾਦੀ ਪੋਤੀ ਇਹਨਾਂ ਜ਼ਾਲਮਾਂ ਨੇ ਸ਼ਹੀਦ ਕਰ ਦਿੱਤੇ ਨੇ। ਇਹ ਗੱਲ ਸੁਣਨ ਤੋਂ ਬਾਅਦ ਨੂਰੇ ਦੀਆਂ ਅੱਖਾਂ ਵਹਿ ਤੁਰੀਆਂ, ਨਾ ਕੁਝ ਖਾਣ ਨੂੰ ਜੀ ਕੀਤਾ, ਨਾ ਕੁਝ ਪੀਣ ਨੂੰ ਜੀ ਕੀਤਾ, ਵਾਪਸ ਮੁੜਿਆ। 60 ਮੀਲ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਨੂਰਾ ਮਾਹੀ ਲੰਮੇ ਜੱਟਪੁਰੇ ਦੀ ਧਰਤੀ ਉੱਤੇ ਆਇਆ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਬਾਰ ਲਾ ਕੇ ਬੈਠੇ ਸਨ, ਰਾਏ ਕੱਲਾ ਬੈਠਾ ਹੈ, ਲਖਮੀਰ ਸ਼ਮੀਰ ਤਖਤਮਲ ਜੋ ਕਾਂਗੜ ਪਿੰਡ ਦੇ ਰਹਿਣ ਵਾਲੇ ਨੇ, ਰਾਏ ਯੋਧ ਦੀ ਔਲਾਦ ਵਿੱਚੋਂ ਨੇ, ਉਹ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠੇ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਦਿਆਂ ਸਾਰ ਨੂਰੇ ਮਾਹੀ ਦੀਆਂ ਅੱਖਾਂ ਡੁੱਲ ਪਈਆਂ, ਅੱਖਾਂ ਵਿੱਚੋਂ ਹੰਝੂ ਰੁਕ ਨਹੀਂ ਰਹੇ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਨੂਰਿਆ ਮੇਰੇ ਪੁੱਤਰਾਂ ਦੀ ਗਾਥਾ ਦੱਸ, ਉਹਨਾਂ ਨਾਲ ਕੀ ਵਾਪਰਿਆ ਹੈ? ਹੁਣ ਅੱਖਾਂ ਵਿੱਚੋਂ ਹੰਝੂ ਬੰਦ ਹੋਣ, ਥਿੜਕਦੀ ਜ਼ਬਾਨ ਨੂਰਾ ਮਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨਾਲ ਜੋ ਕੁਝ ਵਾਪਰਿਆ ਹੈ ਕਿਵੇਂ ਦੱਸ ਸਕੇ? ਇਤਿਹਾਸ ਕਹਿੰਦਾ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਠੇ ਅਤੇ ਨੂਰੇ ਮਾਹੀ ਦੇ ਕੋਲ ਆ ਕੇ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਆਪਣੀ ਗਲਵਕੜੀ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਛਾਤੀ ਨਾਲ ਲਾ ਕੇ ਆਖੇ, ਨੂਰਿਆ ਅੱਖੀਆਂ ਵਿੱਚੋਂ ਅਥਰੂ ਵਹਾ ਕੇ ਸ਼ੋਧਿਆਂ ਦੀ ਤਰ੍ਹਾਂ ਮੇਰੇ ਸੀਨੇ ਅੰਦਰ ਛੇਕ ਨਾ ਪਾ, ਮੇਰੇ ਵੀਰ ਬਹਾਦਰ ਪੁੱਤਰਾਂ ਦੀ ਗੱਤ ਦਾ ਦੱਸ, ਜਿਵੇਂ ਉਹ ਸਰਹੰਦ ਅੰਦਰ ਆਪਾਂ ਕੁਰਬਾਨ ਕਰਕੇ ਸ਼ਹੀਦ ਹੋ ਕੇ ਕੌਮ ਦੇ ਲੇਖੇ ਲੱਗੇ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂਰੇ ਮਾਹੀ ਨੂੰ ਮੁਖਾਤਬ ਕਰਕੇ ਜੋ ਕੁਝ ਆਪਣੀ ਰਸਨਾ ਤੋਂ ਕਹਿ ਰਹੇ ਨੇ, ਉਸ ਵੇਲੇ ਦਾ ਨਕਸ਼ਾ ਕੋਮਲ ਦਾ ਢਾਡੀ ਜਿੱਥਾ ਇਹ ਇੰਦ ਕਹਿ ਰਿਹਾ,
ਮੱਚ ਦੇ ਬਾਂਬਣਾਂ ਨੂੰ ਤੇਰੂ ਵਿੱਚ ਲਪੇਟਣਾ ਬੜਾ ਔਖਾ। ਹੋ ਜਿੰਦਾ ਸ਼ੇਰ ਦੀ ਮੁੱਛ ਨੂੰ ਮੱਥ ਪਾ ਕੇ ਤੇ ਨਾਲ ਰਾਮ ਤੇ ਲਟਣਾ ਬੜਾ ਔਖਾ। ਵਿਰਸੇ ਵਿੱਚ ਸ਼ਹੀਦੀ ਹੈ ਮਿਲੀ ਜਿਸ ਨੂੰ ਤੇ ਉਸ ਕੌਮ ਨੂੰ ਮਿਟਣਾ ਬੜਾ ਔਖਾ। ਦਾਤਾ ਹੋ ਕੇ ਗਹਿਰ ਗੰਭੀਰ ਬੋਲੇ, ਦਾਤਾ ਹੋ ਕੇ ਗਹਿਰ ਗੰਭੀਰ ਬੋਲੇ, ਸਬਰ ਹੌਸਲੇ ਵਿੱਚ ਤੂੰ ਆ ਮਾਹੀ, ਸਬਰ ਹੌਸਲੇ ਵਿੱਚ ਤੂੰ ਆ ਮਾਹੀ।
ਦਾਤਾ ਹੋ ਕੇ ਗਹਿਰ ਗੰਭੀਰ ਬੋਲੇ, ਦਾਤਾ ਹੋ ਕੇ ਗੈਰ ਗੰਭੀਰ ਬੋਲੇ, ਸਬਰ ਹੌਸਲੇ ਵਿੱਚ ਤੂੰ ਆ ਮਾਹੀ, ਸਬਰ ਵਿੱਚ ਵਿੱਚ ਤੂੰ ਆ ਮਾਹੀ।
ਮੇਰੇ ਹੀਰਿਆ ਸੋਹਣਿਆ ਪੁੱਤਰਾ ਦੀ ਪੁੱਤਰਾ ਦੀ ਪੁੱਤਰਾ ਦੀ, ਮੇਰੇ ਹੀਰਿਆ ਸੋਹਣਿਆ ਸਾਰੀ ਖੋਲ ਕੇ ਗੱਲ ਸੁਣਾ ਮਾਹੀ, ਸਾਰੀ ਖੋਲ ਕੇ ਗੱਲ ਸੁਣਾ ਮਾਹੀ।
ਮੇਰੇ ਹੀਰਿਆ ਸੋਹਣਿਆ ਪੁੱਤਰਾਂ ਦੀ, ਮੇਰੇ ਹੀਰਿਆ ਸੋਹਣਿਆ ਪੁੱਤਰਾਂ ਦੀ, ਸਾਰੀ ਖੋਲ ਕੇ ਗੱਲ ਸੁਣਾ ਮਾਹੀ, ਸਾਰੀ ਖੋਲ ਕੇ ਸੁਣਾ ਮਾਹੀ।
ਉੱਥੇ ਕੀ ਹੋਇਆ ਕਿਨੇ ਕੀ ਕੀਤਾ, ਉੱਥੇ ਕੀ ਹੋਇਆ ਕਿਨੇ ਕੀ ਕੀਤਾ, ਸਾਰੀ ਖਿੱਚ ਤਸਵੀਰ ਵਿਖਾ ਮਾਹੀ, ਸਾਰੀ ਖਿੱਚ ਤਸਵੀਰ ਵਿਖਾ ਮਾਹੀ।
ਕੀ ਹੋਇਆ ਕਿਨੇ ਕੀ ਕੀਤਾ, ਕੀ ਕੀਤਾ ਕੀ ਕੀਤਾ, ਉੱਥੇ ਕੀ ਹੋਇਆ ਕਿਨੇ ਕੀ ਕੀਤਾ, ਸਾਰੀ ਖਿੱਚ ਤਸਵੀਰ ਵਖਾ ਮਾਹੀ, ਸਾਰੀ ਖਿੱਚ ਤਸਵੀਰ
ਵਖਾ ਮਾਹੀ
ਉਹ ਡੋਲ ਡੋਲ ਕੇ ਅਥਰੂ ਅੱਖੀਆਂ ਚੋਂ ਉਹ ਡੋਲ ਡੋਲ ਕੇ ਡੋਲ ਡੋਲ ਕੇ ਅਥਰੂ ਅੱਖੀਆਂ ਚੋਂ ਮੇਰੇ ਕਾਲ ਦੇ ਸ਼ੇਕ ਨਾ ਪਾ ਮਾਹੀ ਮੇਰੇ ਕਾਲ ਦੇ ਸ਼ੇਕ ਨਾ ਪਾ ਮਾਹੀ
ਡੋਲ ਕੇ ਅਥਰੂ ਅੱਖੀਆਂ ਚੋਂ ਡੋਲ ਡੋਲ ਕੇ ਅਥਰੂ ਅੱਖੀਆਂ ਚੋਂ ਮੇਰੇ ਕਾਲ ਦੇ ਸ਼ੇਕ ਨਾ ਪਾ ਮਾਹੀ ਮੇਰੇ ਕਾਲ ਦੇ ਸ਼ੇਕ ਨਾ ਪਾ ਮਾਹੀ
ਮਾਂ ਮੇਰੀ ਜਿਸਨੇ ਪਾਲਿਆ 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 ਬਿਰਦ ਮਾਂ ਮੇਰੀ ਜਿਸਨੇ ਪਾਲਿਆ ਗਈ ਕਿਸ ਤਰ੍ਹਾਂ ਜਿੰਦ ਕਮਾ ਮਾਹੀ ਗਈ ਕਿਸ ਤਰ੍ਹਾਂ ਜਿੰਦ ਕਮਾ ਮਾਹੀ
ਮਾਂ ਮੇਰੀ ਜਿਸਨੇ ਪਾਲਿਆ ਬਿਰਦ ਮਾਂ ਮੇਰੀ ਜਿਸਨੇ ਪਾਲਿਆ ਗਈ ਕਿਸ ਤਰ੍ਹਾਂ ਜਿੰਦ ਕਮਾ ਮਾਹੀ ਗਈ ਕਿਸ ਤਰ੍ਹਾਂ ਜਿੰਦ ਕਮਾ ਮਾਹੀ
ਨਾਲੇ ਮੈਂ ਵੀ ਸੁਣਾ ਤੇਰਾ ਇਕੱਲਾ ਨਾਲੇ ਮੈਂ ਵੀ ਸੁਣਾ ਤੇ ਨਾ ਇਕੱਲਾ ਨਾਲੇ ਸੁਣਨ ਇਹ ਤਿੰਨ ਪੂਰਾ ਮਾਹੀ ਨਾਲੇ ਸੁਣਨ ਇਹ ਤਿੰਨ ਪੂਰਾ ਮਾਹੀ ਸਰਹੰਦ ਦੇ ਲਾਲ ਮੇਰੇ ਤੇ ਗਏ ਕਿਸ ਤਰ੍ਹਾਂ ਜਿੰਦ ਕਮਾ ਮਾਹੀ ਤੀਰ ਵਿੱਚ ਸਰਹੰਦ ਦੇ ਲਾਲ ਮੇਰੇ ਗਏ ਕਿਸ ਤਰ੍ਹਾਂ ਜਿੰਦ ਕਮਾ ਮਾਹੀ ਗਏ ਕਿਸ ਤਰ੍ਹਾਂ ਜਿੰਦ ਕਮਾ ਮਾਹੀ
ਤੀਰ ਵਿੱਚ ਸਰਹੰਦ ਲਾਲ ਮੇਰੇ ਹੋ ਲਾਲ ਮੇਰੇ ਤੀਰ ਵਿੱਚ ਸਰਹੰਦ ਦੇ ਲਾਲ ਮੇਰੇ ਗਏ
ਕਿਸ ਤਰ੍ਹਾਂ ਜਿੰਦ ਕਮਾ ਮਾਹੀ ਗਏ ਕਿਸ ਤਰ੍ਹਾਂ ਜਿੰਦ ਕਮਾ ਮਾਹੀ
ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਨੂਰਾ ਮਾਹੀ ਖੜਾ ਹੈ ਹਜ਼ੂਰ ਕਹਿ ਰਹੇ ਨੇ ਨੂਰਿਆ ਮੇਰੇ ਵੀਰ ਬਹਾਦਰ ਸਪੁੱਤਰਾਂ ਦੀ ਗਾਥਾ ਦੱਸ ਹੈ ਨੂਰਾ ਮਾਈ ਜਿਵੇਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਗਾਥਾ ਦੱਸਦਾ ਹੈ ਮੈਂ ਕੱਲ੍ਹ ਦੇ ਦੀਵਾਨ ਅੰਦਰ ਤੁਹਾਡੇ ਸਾਹਮਣੇ ਅਰਜ਼ ਕਰਾਂਗਾ ਨੀਯਤ ਕੀਤਾ ਸਮਾਂ ਆਪਣੇ ਨਿਸ਼ਾਨੀ ਉੱਤੇ ਪਹੁੰਚ ਗਿਆ ਹੈ ਭਾਈ ਵੀਰ ਸਿੰਘ ਜੀ ਨੇ ਆਪਣੀ ਕਵਿਤਾ ਅੰਦਰ ਇੱਕ ਪੰਕਤੀ ਲਿਖੀ ਹੈ ਉਹ ਕਹਿੰਦੇ ਮੈਂ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ ਸਮਾਂ ਕੰਨੀ ਖਸਕਾ ਗਿਆ ਹੈ ਕੱਲ੍ਹ ਦੇ ਦੀਵਾਨ ਅੰਦਰ ਫਿਰ ਇਤਿਹਾਸ ਦੀ ਵਿਚਾਰ ਤੁਹਾਡੇ ਸਾਹਮਣੇ ਅਰਜ਼ ਕਰਾਂਗਾ ਇਤਿਹਾਸ ਦੇ ਮਾਨ ਸਤਿਕਾਰ ਅੰਦਰ ਜੋ ਆਪ ਨੇ ਮਾਨ ਭੇਜਿਆ ਹੈ ਅਰਦਾਸ ਕਰਦਾ ਹੈ ਮੇਰੇ ਗਰੀਬ ਨਵਾ ਸਤਿਗੁਰੂ ਚੜ੍ਹਦੀਆਂ ਕਲਾ ਖਜ਼ਾਨੇ ਭਰਪੂਰ ਕਰਨ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਆਓ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਜਾਪ ਕਰੀਏ ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਗੁਜ਼ਾਰੀ ਜਾਏਗੀ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਖੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਦੇ ਹੋਏ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਮ ਕਲੀ ਮਹੱਲਾ ਤੀਜ ਆਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤਾਂ ਗਾਓ ਹਰੀ ਤੇਰਾ ਮਨ ਜਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
ਸਪਨਾ ਗੱਲਾਂ ਸਮਰੱਥ ਸੁਆਮੀ ਸੋਗ ਮਨੋ ਵਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਹਿਬਾ ਕਿਆ ਨਹੀਂ ਕਰਦੇ
ਕਰਤਾ ਤੇਰੇ ਸਭ ਕਿਛ ਹੈ ਜਿਸ ਨੇ ਹੈ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ
ਸਾਚਾ ਨਾਮ ਮੇਰਾ ਆਧਾਰੋ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
ਵਾਜੇ ਪੰਚ ਸ਼ਬਦ ਤੇ ਘਰ ਸਪਾ ਗਏ ਘਰ ਸਪਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
ਪੰਚ ਦੂਤ ਦੁੱਧ ਵਸ ਕੀਤੇ ਕਾਲ ਕੰਠ ਕੁਮਾਰਿਆ
ਹੋਰੀ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਾ ਸਰਸਾ ਪੂਰਾ ਗੁਰ ਤੇ ਜਾਣੀ
ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਾਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਚੇ ਅਨਹਦ ਤੂਰੇ ਸਲੋਕ
ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਤੇ ਆਇਆ ਗਏ ਸਖਤ ਕਾਲ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
ਜਿੰਨੀ ਨਾਮ ਤੇ ਆਇਆ ਗਏ ਸਖਤ ਕਾਲ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।